सतगुरु राम सिंह जी नू इस मात लोग ते अवतार तार के आके साडे ते कृपा करन दा समा जिहड़ा है बनाउणा पिया। ਇਹ ਮਾਨ ਮਰਿਆਦਾ ਹੁਣ ਤਾਂ ਯੁੱਗਾਂ ਤੋਂ ਚੱਲੀ ਆ ਰਹੀ ਹੈ, ਪਰ ਸਾਨੂੰ ਜਿਸ ਗੁਰਸਿੱਖੀ ਦੀ ਮਰਿਆਦਾ ਚ ਬੰਨਿਆ ਗਿਆ ਹੈ, ਜਿਸ ਗੁਰਮਤ ਦੇ ਅਸੀਂ ਧਾਰਨੀ ਆ, ਉਹ ਗੁਰੂ ਨਾਨਕ ਦੇਵ ਜੀ ਨੇ ਬੰਨਿਆ। ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਦਿੱਤੀ, ਫਿਰ ਉਹ ਜੋਤ ਉਹ ਜੁਗਤ ਸਾਹਿਬ ਸਹਿ ਕਾਇਆ ਫੇਰ ਪਲਟੀਐ, ਔਰ ਗੁਰੂ ਅੰਗਦ ਦੇਵ ਤੋਂ ਕਾਇਆ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਵਿੱਚ ਆ ਗਏ, ਗੁਰੂ ਅਮਰਦਾਸ ਤੋਂ ਚੌਥੇ ਪਾਤਸ਼ਾਹ ਤੱਕ। ਕਿਉਂ? ਸਤਿਗੁਰੂ ਸਾਹਿਬਾਨ ਨੇ ਸਮੇਂ ਸਮੇਂ ਜਿਹੜੀ ਬਾਣੀ ਰਚੀ ਉਹ ਬਾਣੀ ਇਕੱਤਰ ਤੋਂ ਹੁੰਦੀ ਰਹੀ। ਪੰਜਵੇਂ ਪਾਤਸ਼ਾਹ ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ, ਉਹਨਾਂ ਆਪਣੇ ਤਰੀਕੇ ਨਾਲ ਸਾਧ ਸੰਗਤ ਤੇ ਕਿਰਪਾ ਕਰਨੀ ਸ਼ੁਰੂ ਕੀਤੀ। 18 ਸਾਲ ਦੀ ਉਮਰ ਸੀ ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ। ਉਸ ਵੇਲੇ ਪਰਿਵਾਰਕ ਥੋੜਾ ਜਿਹਾ ਵਖਰੇਵਾਂ ਪੈ ਗਿਆ। ਜਿਹੜੇ ਵੱਡੇ ਭਰਾ ਸਨ ਉਹਨਾਂ ਦੇ, ਉਹ ਚਾਹੁੰਦੇ ਹੈ ਕਿ ਗੱਦੀ ਦਾ ਵਾਰਸ ਮੈਂ ਆ, ਕਿਉਂਕਿ ਮੈਂ ਵੱਡਾ ਪੁੱਤਰ ਆ ਚੌਥੇ ਪਾਤਸ਼ਾਹ ਦਾ, ਗੁਰੂ ਰਾਮਦਾਸ ਜੀ ਦਾ। ਪਰ ਤਖ਼ਤ ਤਾਂ ਹੁੰਦਾ ਨਾ, ਤਖ਼ਤ ਬਹਿ ਤਖ਼ਤੇ ਕੀ ਲਾਇਕ, ਜਿਹੜਾ ਉਸਦੇ ਲਾਇਕ ਹੋਏਗਾ। ਔਰ ਉਸ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਾਂ ਸਾਧ ਸੰਗ ਨੂੰ ਨਾਮਦਾਨ ਦੇਣਾ ਹੀ ਸੀ, ਉਪਦੇਸ਼ ਦੇਣਾ ਸੀ। ਦੂਜੇ ਪਾਸੇ ਪਿਰਥੀ ਚੰਦ ਨੇ ਸੋਚਿਆ ਵੀ ਇਸ ਤਰ੍ਹਾਂ ਥੋੜਾ ਗੱਲ ਬਣੇਗੀ, ਜਿਹੜਾ ਕੋਈ ਆਏਗਾ ਉਹਨੂੰ ਪ੍ਰਸ਼ਾਦਾ ਪਾਣੀ ਵੀ ਚਾਹੀਦਾ, ਖਰਚਾ ਪਾਣੀ ਕਿੱਥੋਂ ਆਏਗਾ ਉਹਦੇ ਵਾਸਤੇ। ਉਹਨੇ ਕਿਹਾ ਇਹ ਤਾਂ ਖਰਚਾ ਪਾਣੀ ਬੰਦ ਕਰੋ ਪਹਿਲਾਂ, ਇਹਨਾਂ ਦਾ ਜਿਹੜੀ ਸੰਗਤ ਨੇ ਬਾਹਰੋਂ ਆਉਣਾ ਸਤਿਗੁਰੂ ਦਾ ਦਰਸ਼ਨ ਕਰਨ ਵਾਸਤੇ, ਕੁਝ ਬੰਦੇ ਮਸੰਦ ਸਨ ਜਿਨ੍ਹਾਂ ਚੋਂ, ਉਹ ਪਿਰਥੀ ਚੰਦ ਨੇ ਇਸ ਤਰ੍ਹਾਂ ਦੇ ਉਹਨਾਂ ਨੂੰ ਸਮਝਾਇਆ, ਇਸ ਤਰ੍ਹਾਂ ਦਾ ਆਖਿਆ ਕਿ ਉਹ ਮਾਇਆ ਸਤਿਗੁਰੂ ਦੇ ਜਿਹੜਾ ਹੈ ਦਰਸ਼ਨ ਭੇਟ ਪਹੁੰਚੇ ਨਹੀਂ ਨਾ ਦੇਣੀ। ਇੱਕ ਦਿਨ ਭਾਈ ਗੁਰਦਾਸ ਜੀ ਮੱਥਾ ਟੇਕਣ ਵਾਸਤੇ ਆਏ, ਪ੍ਰਸ਼ਾਦਾ ਜਿਹੜਾ ਛਕਣ ਨੂੰ ਮਿਲਿਆ ਉਹਦੇ ਚ ਦਾਲ ਪ੍ਰਸ਼ਾਦੇ ਵਰਗੀ ਗੱਲ ਨਹੀਂ ਸੀ, ਪ੍ਰਸ਼ਾਦਾ ਹੀ ਸੀ ਬਸ, ਕਈਆਂ ਦੇ ਨਾਲ ਅਚਾਰ ਸੀ ਜਾਂ ਕਿਸ ਤਰ੍ਹਾਂ ਵੀ। ਤੇ ਉਹਨੇ ਉਸ ਵੇਲੇ ਜਿਹੜਾ ਵੇਖਿਆ ਨਾ, ਉਹ ਤਾਂ ਤੇ ਜਦੋਂ ਉਹਨੂੰ ਗੱਲ ਹੌਲੀ ਲਈ ਸਮਝਾਈ, ਸਮਝ ਆ ਗਈ, ਉਹਨੇ ਆਖਿਆ ਵੀ ਇਹ ਖੇਡ ਜਿਹੜੀ ਹੈ ਨਾ, ਮੈਂ ਤਾਂ ਦੂਰ ਸਾਂ, ਕਿਤੇ ਗਿਆ ਹੈ, ਮੈਨੂੰ ਨਹੀਂ ਪਤਾ ਵੀ ਇੱਥੇ ਇਸ ਤਰ੍ਹਾਂ ਦੀ ਖੇਡ ਵਰਤ ਰਹੀ ਹੈ। ਉਸ ਤੋਂ ਬਾਅਦ ਫਿਰ ਥਾਂ ਪ੍ਰਥਾਂ ਜਾ ਕੇ ਕੁਝ ਸਿੱਖਾਂ ਨੇ ਸਤਿਗੁਰੂ ਦੇ ਹੁਕਮ ਅਨੁਸਾਰ ਪ੍ਰਚਾਰ ਕਰਨਾ ਸ਼ੁਰੂ ਕੀਤਾ, ਸਤਿਗੁਰੂ ਦੀ ਸੋਭਾ ਕਰਨੀ ਸ਼ੁਰੂ ਕੀਤੀ। ਔਰ ਸਤਿਗੁਰੂ ਸਾਹਿਬਾਨ ਨੇ ਜਿਹੜੀ ਬਾਣੀ ਲਿਖੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਦੇਵ ਤੱਕ, ਜਿੱਥੇ ਸਤਿਗੁਰੂ ਦੀ ਗੱਲ ਆਈ ਨਾ, ਪੰਜਵੇਂ ਪਾਤਸ਼ਾਹ ਦੀ ਗੁਰਬਾਣੀ ਦਾ ਸਲੋਕ ਹੈ ਨਾ, ਸਤ ਪੁਰਖ ਜੇ ਜਾਣਿਆ ਸਤਿਗੁਰ ਤਿਸਕਾ ਨਾਉ, ਤੇ ਉਹਦੇ ਇਹੀ ਉਪਦੇਸ਼ ਕਰਨਗੇ ਸਤ ਪੁਰਖ ਨੂੰ ਜਾਣਨ ਬਾਰੇ, ਸਤਿਗੁਰੂ ਦੇ ਨਾਲ ਜੁੜੋ। ਉਹ ਜਿਹੜਾ ਜੁੜਨ ਦਾ ਕੰਮ ਸੀ ਗੁਰੂ ਨਾਨਕ ਤੋਂ ਚੱਲ ਰਿਹਾ ਸੀ। ਗੁਰੂ ਨਾਨਕ ਨੇ ਜ਼ਾਲਮਾਂ ਨੂੰ ਤਾਂ ਇਹ ਆਖਣਾ ਸ਼ੁਰੂ ਕੀਤਾ, ਰਾਜੇ ਸੀ ਮੁਕੱਦਮ ਕੁੱਤੇ, ਤੇ ਜਿਹਨੇ ਇੱਥੇ ਹਮਲਾ ਕੀਤਾ ਬਾਬਰ ਨੇ, ਉਹ ਤਾਂ ਪਾਪ ਕੀ ਜੰਜ ਲੈ ਕਾਬਲੋਂ ਤਾਂ ਆਇਆ, ਜੋਰੀ ਮੰਗਾ ਦਾਨਵੇ ਲਾ ਲੋ। ਉਸ ਪਾਪ ਦੀ ਜੰਜ ਤੋਂ ਛੁਟਕਾਰਾ ਪਾਉਣ ਲਈ ਸਿੱਖਾਂ ਨੂੰ ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਤੁਰਨਾ ਚਾਹੀਦਾ, ਜਿਸ ਤਰ੍ਹਾਂ ਦਾ ਵਰਤਣਾ ਚਾਹੀਦਾ, ਸਤਿਗੁਰੂ ਨਾਲ ਜੋ ਉਹਨਾਂ ਸੰਬੰਧ ਹੋਣਾ ਚਾਹੀਦਾ, ਉਹ ਹੈ ਕਿ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਕਲੀ ਗਲੀ ਤਲੀ ਗਲੀ ਮੋੜੀ ਆਓ। ਇਹ ਸਾਰੀ ਬਾਣੀ ਇਕੱਤਰ ਤੋਂ ਹੁੰਦੀ ਹੁੰਦੀ ਵੀ, ਪੰਜਵੇਂ ਪਾਤਸ਼ਾਹ ਨੇ ਆਖਿਆ ਵੀ ਇਹ ਸਾਰੀ ਬਾਣੀ ਜਿਹੜੀ ਹੈ ਨਾ, ਇਹਨੂੰ ਇੱਕ ਥਾਂ ਤੇ ਇਕੱਠਾ ਕੀਤਾ ਜਾਂ ਵਿਚਾਰਧਾਰਾ ਜਿਹੜੀ ਹੈ ਉਹ ਸਾਰੀ ਨੂੰ ਇੱਕ ਥਾਂ ਤੋਂ ਜਿਹੜਾ ਹੈ ਪੜਨ ਵਾਲਾ ਪ੍ਰਾਪਤ ਕਰ ਸਕੇ। ਪੰਜਵੇਂ ਪਾਤਸ਼ਾਹ ਨੇ ਗੁਰਬਾਣੀ ਦਾ ਸੰਪਾਦਨ ਸ਼ੁਰੂ ਕਰਨਾ, ਸੰਗ੍ਰਹਿ ਕਰਨਾ ਸ਼ੁਰੂ ਕੀਤਾ, ਇਕੱਠੀ ਕਰਨੀ ਸ਼ੁਰੂ ਕੀਤੀ। ਹੋਰ ਵੀ ਸੰਤਾਂ ਦੀਆਂ ਭਗਤਾਂ ਦੀਆਂ ਬਾਣੀਆਂ ਸਨ, ਉਹ ਵੀ ਸਾਹਮਣੇ ਆਉਣ ਲੱਗੀਆਂ। ਉਹਨਾਂ ਚੋਂ ਵੀ ਲੋੜ ਅਨੁਸਾਰ ਜਿੰਨੇ ਸ਼ਬਦ ਕਿਹੇ ਦਾ, ਇੱਕ ਸ਼ਬਦ ਕਿਹੇ ਦੇ, ਕੁਝ ਸ਼ਬਦ ਕਿਹੇ ਦੇ, ਸਲੋਕ ਉਸ ਤਰ੍ਹਾਂ ਦੇ ਇਕੱਠੇ ਕਰਨੇ ਸ਼ੁਰੂ ਕੀਤੇ। ਔਰ ਇਧਰ ਨਾਲ ਸਿੱਖਾਂ ਨੂੰ ਤੀਰਥ ਦੇਣ ਵਾਸਤੇ ਵੀ ਆਪਣਾ ਤੀਰਥ ਹੋਏ ਸਿੱਖਾਂ ਦਾ, ਅੰਮ੍ਰਿਤਸਰ ਨੂੰ ਤੀਰਥ ਸਥਾਨ ਬਣਾਇਆ। ਅੰਮ੍ਰਿਤਸਰ ਦਾ ਨਾਂ ਰਾਮਦਾਸਪੁਰ ਹੈ, ਗੁਰੂ ਰਾਮਦਾਸ ਦੇ ਨਾਂ ਤੇ। ਤੀਜੇ ਪਾਤਸ਼ਾਹ ਦੇ ਵੇਲੇ ਕੋਈ ਜ਼ਮੀਨ ਲਈ ਗਈ ਇੱਥੋਂ ਵਾਸਤੇ। ਔਰ ਇਸ ਤੀਰਥ ਤੇ ਹੀ ਇੱਕ ਤਾਂ ਹਰਿਮੰਦਰ ਸਾਹਿਬ ਵਾਲਾ ਸਰੋਵਰ ਆ, ਇੱਕ ਨਾਲ ਸੰਤੋਖਸਰ ਵੀ ਹੈਗਾ। ਉਧਰੋਂ ਪੰਜਵੇਂ ਪਾਤਸ਼ਾਹ ਨੇ ਇੱਕ ਤੀਰਥ ਜਿਹੜਾ ਹੈ ਉਹ ਤਰਨ ਤਾਰਨ ਵੀ ਬਣਾਇਆ। ਜਦੋਂ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ ਉਦੋਂ ਨਾ 6 ਹਲਟੇ ਵੀ ਉੱਥੇ ਖੂਹ ਲਵਾਇਆ, 6 ਹਲਟਾ। ਲਾਹੌਰ ਵੀ ਇੱਕ ਬੌਲੀ ਉਹਨਾਂ ਬਣਾਈ। ਸਾਧ ਸੰਗਤ ਜਦੋਂ ਜੁੜਨ ਲੱਗੀ ਇਧਰ ਨੂੰ, ਉਸ ਵੇਲੇ ਸੇਵਾ ਜਿਹੜੀ ਨਾ, ਸੇਵਾ ਲੰਗਰ ਦੀ, ਅੱਜ ਵਰਗੇ ਸੁੱਖ ਨਹੀਂ ਸਨ। ਪ੍ਰਸ਼ਾਦੇ ਪਕਾਉਣ ਵਾਸਤੇ ਗੈਸਾਂ ਹੈਗੀਆਂ ਨੇ। ਉਸ ਵੇਲੇ ਬਾਲਣ ਲੱਕੜ ਦਾ ਵਰਤਿਆ ਜਾਂਦਾ ਸੀ। ਜੰਗਲਾਂ ਚੋਂ ਲੱਕੜ ਕੱਟ ਕੇ ਲਿਆਉਂਦੇ ਹਨ। ਗਿੱਲੀ ਲੱਕੜ ਜਿਹੜੀ ਬਾਲਣੀ ਔਖੀ ਸੀ, ਸੁੱਕੀਆਂ ਲੱਕੜਾਂ ਜਾਂ ਕੱਟ ਛੱਡਣੀਆਂ ਉਹ ਸੁੱਕਣੀਆਂ ਸੁੱਕ ਜਾਣੀਆਂ, ਸੁੱਕੀਆਂ ਸੁੱਕੀਆਂ ਲੱਕੜਾਂ ਕੱਟ ਕੇ ਲਿਆਉਣੀਆਂ। ਤੇ ਉਹ ਜਿਨ੍ਹਾਂ ਨੇ ਇਹ ਲੰਗਰ ਦੇ ਬਾਲਣ ਦੀ ਸੇਵਾ ਲਈ ਹੋਈ ਸੀ, ਭੈਣੀ ਸਾਹਿਬ ਵਿੱਚ ਸੇਵਾ ਚੱਲਦੀ ਰਹੀ ਜਿਹੜੇ ਲੋੜ ਸੀ, ਤੋ ਬਾਲਣ ਲਿਆਉਣ ਵਾਲਾ ਜਿਹੜਾ ਇੱਕ ਸਿੰਘ ਸੀ, ਗੁਰੂ ਕਾ ਸਿੱਖ, ਇੱਕ ਦਿਨ ਜਦੋਂ ਬਾਲਣ ਲੈ ਕੇ ਆ ਰਿਹਾ ਸੀ, ਮੀਂਹ ਆਇਆ, ਹਨੇਰੀ ਆਈ, ਠੱਕਾ ਵੱਜਾ ਬਹੁਤ ਤੇਜ਼, ਮਤਲਬ ਹਨੇਰੀ ਕਹਿ ਲਓ। ਉਹ ਵਿਚਾਰਾ ਜਿਹੜੇ ਬਾਲਣ ਸੀ ਸਿਰ ਤੇ ਚੁੱਕਿਆ ਆਇਆ, ਭਾਰਾ ਬਾਲਣ। ਉਸ ਵੇਲੇ ਕਿਸੇ ਰਾਹ ਚ ਉਹਦਾ ਪੈਰ ਥਿੜਕ ਗਿਆ, ਉਹ ਖੂਹ ਚ ਜਾ ਡਿੱਗਾ। ਪਰ ਉਹਨੇ ਆਖਿਆ ਜੇ ਮੈਂ ਇੱਥੇ ਬਾਲਣ ਸੁੱਟਤਾ ਤੇ ਲੱਕੜਾਂ ਗਿੱਲੀਆਂ ਹੋ ਜਾਣਗੀਆਂ, ਖੂਹ ਚ ਪਾਣੀ ਹੈ। ਉਸੇ ਤਰ੍ਹਾਂ ਹੀ ਉਹ ਚੁੱਕ ਕੇ ਖਲੋਤਾ ਰਿਹਾ ਰਾਤ। ਜਦੋਂ ਉਹ ਨਾ ਪੜਿਆ ਗੁਰਦੁਆਰੇ, ਉਸ ਵੇਲੇ ਮਨ ਚ ਆਈ ਵੀ ਭਾਈ ਮੰਝ ਕਿੱਧਰ ਗਿਆ, ਉਹਦਾ ਨਾਂ ਹੀ ਭਾਈ ਮੰਝ। ਉਹ ਨੀ ਦਿਸਦਾ, ਕਹਿੰਦੇ ਬਾਲਣ ਲੈਣ ਗਿਆ ਸੀ, ਲੱਕੜਾਂ ਲੈਣ ਗਿਆ ਸੀ, ਆਇਆ ਨੀ। ਭਾਲ ਸ਼ੁਰੂ ਹੋਈ, ਉਧਰ ਨੂੰ ਗਏ, ਵੇਖਿਆ ਖੂਹ ਹੈ, ਖੂਹ ਚ ਲੱਕੜਾਂ ਹੈ, ਆਵਾਜ਼ ਮਾਰੀ, ਹੇਠੋਂ ਆਵਾਜ਼ ਆਈ, ਕਹਿਣ ਲੱਗੇ ਲੱਕੜਾਂ ਨੀ ਹੈਗੀਆਂ, ਹੇਠਾਂ ਭਾਈ ਮੰਝ। ਉਹਨਾਂ ਰੱਸਾ ਵਗੈਰਾ ਹੇਠਾਂ ਸੁੱਟਿਆ, ਉਹਨੂੰ ਆਖਿਆ ਰੱਸਾ ਫੜ ਕੇ ਉਹ ਤਾਂ ਆ ਜਾ। ਕਹਿੰਦੇ ਪਹਿਲਾਂ ਇਹ ਜਿਹੜਾ ਨਾ ਬਾਲਣ ਬਾਹਰ ਕੱਢੋ, ਇਹ ਜਿਹੜੀ ਸੇਵਾ ਮੈਂ ਕਰ ਰਿਹਾ, ਇਹ ਸੇਵਾ ਜੇ ਬਾਲਣ ਨਾਲ ਜਿਹੜਾ ਹੈ ਗਿੱਲਾ ਹੋ ਜਾਏ, ਨਹੀਂ ਜੇ ਮੈਂ ਇੱਥੇ ਇਹਨੂੰ ਛੱਟ ਕੇ ਆ ਗਿਆ ਤੇ ਗਿੱਲਾ ਹੋ ਜਾਏਗਾ। ਪੰਜਵੇਂ ਪਾਤਸ਼ਾਹ ਬੜੇ ਖੁਸ਼ ਹੋਏ, ਬੜੇ ਵਾਰ ਦਿੱਤੇ ਉਹਨੇ, ਬੜੀਆਂ ਖੁਸ਼ੀਆਂ ਦਿੱਤੀਆਂ। ਤੇ ਇਸ ਤਰ੍ਹਾਂ ਲੰਗਰ ਦੀ ਸੇਵਾ ਕਰਨ ਵਾਲੇ ਪੰਜਵੇਂ ਪਾਤਸ਼ਾਹ ਦੇ ਵੇਲੇ ਸਿੱਖ ਆਏ ਸਨ। ਜਦੋਂ ਸੰਤੋਖਸਰ ਦਾ ਸਰੋਵਰ ਜਿਹੜਾ ਪੁੱਟਣਾ ਸੀ, ਉਹਦੀ ਪਟਾਈ ਹੋਣੀ ਸੀ, ਉਹ ਸ਼ੁਰੂ ਕੀਤੀ, ਕਿਉਂਕਿ ਪਿਸ਼ੌਰ ਦਾ ਇੱਕ ਸਿੰਘ ਸੀ ਕਾਫੀ ਤਨਾੜ, ਉਹਦੇ ਔਲਾਦ ਨਹੀਂ ਸੀ। ਤੋ ਸਾਗਰ ਨੇ ਆਖਿਆ ਵੀ ਇਹ ਤੇਰੀ ਮਾਇਆ, ਇਸ ਲੇਖੇ ਲਾ ਦਿੰਦੇ ਆ। ਉਹ ਸਰੋਵਰ ਪੁੱਟਦਿਆਂ ਹੇਠੋਂ ਇੱਕ ਕਮਰਾ ਜਿਹਾ ਨਿਕਲਿਆ, ਪੋਰਾ ਡੂੰਗਾ ਪੁੱਟਣ ਲੱਗੇ, ਆਵਾਜ਼ ਆਈ, ਵੀ ਕਲਯੁਗ ਦਾ ਜਮਾਨਾ। ਬੜੀ ਮੱਧਮ ਜੀ ਆਵਾਜ਼, ਖੁਦਾਈ ਕਰਨ ਵਾਲਿਆਂ ਵੇਖਿਆ ਕੋਈ ਹੇਠਾ ਬੰਦਾ ਹੈ। ਉਹਨਾਂ ਆਖਿਆ ਧਿਆਨ ਨਾਲ, ਹੌਲੀ 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 ਮਿੱਟੀ ਪਾਸੇ ਕੀਤੀ ਗਈ। ਉਸ ਨੂੰ ਜਦੋਂ ਬਾਹਰ ਕੱਢਿਆ ਗਿਆ, ਉਹ ਕਹਿੰਦੇ ਗੁਰੂ ਨਾਨਕ ਦਾ ਸਮਾਂ ਜਦੋਂ ਉਹਨੂੰ ਪੁੱਛਿਆ ਕਿ ਤੈਨੂੰ ਇਹ ਕਿਵੇਂ ਪਤਾ, ਕਲਯੁਗ ਦਾ ਸਮਾਂ ਗੁਰੂ ਨਾਨਕ ਦਾ ਸਮਾਂ, ਕਹਿ ਲਗੇ ਪੰਜਵੇਂ ਪਾਤਸ਼ਾਹ ਨੇ ਇਸ ਵੇਲੇ ਗੁਰਗੱਦੀ ਦੇ ਸੁਭਾਵਾਨ ਉਹਨਾਂ ਦਾ ਸਮਾਂ। ਕਹਿਣ ਲੱਗੇ ਮੈਨੂੰ ਵੀ ਜਦੋਂ ਸਰਾਫ ਮਿਲਿਆ ਸੀ ਨਾ, ਉਸ ਵੇਲੇ ਇਹੀ ਆਖਿਆ ਗਿਆ ਸੀ। ਕਹਿਣ ਲੱਗੇ ਤੈਨੂੰ ਕਦੋਂ ਸਰਾਫ ਮਿਲਿਆ ਸੀ? ਕਹਿਣ ਲੱਗੇ ਤ੍ਰੇਤੇ ਯੁੱਗ ਚ, ਭਗਵਾਨ ਰਾਮ ਦੇ ਸਮੇਂ ਚ, ਵੀ ਤੇਰਾ ਕਲਿਆਣ ਜਿਹੜਾ ਨਾ ਉਸ ਵੇਲੇ ਹੋਏਗਾ ਗੁਰੂ ਨਾਨਕ ਦੀ ਗੱਦੀ ਦੇ ਜਦੋਂ ਪੰਜਵੇਂ ਪਾਤਸ਼ਾਹ ਬਿਰਾਜਮਾਨ ਹੋਣਗੇ, ਤਾਂ ਤੇਰਾ ਛੁਟਕਾਰਾ ਹੋਏਗਾ। ਸਤਿਗੁਰੂ ਜੀ ਨੇ ਦਰਸ਼ਨ ਦਿੱਤੇ, ਉਹ ਜਿਹੜਾ ਭਗਤੀ ਕਰਨ ਸਾਧ ਬੈਠਾ ਸੀ ਉਦੋਂ ਦਾ ਜਿਹੜਾ ਦਰਸ਼ਨ ਪਿਆਸਾ ਹੀ ਸੀ, ਦਰਸ਼ਨ ਕਰਕੇ ਨਮਸਕਾਰ ਕੀਤੀ, ਦਸਵੇਂ ਦੁਆਰ ਰਹੀ ਉਹਦੇ ਸਵਾਸ ਚਲੇ ਗਏ। ਸਾਧ ਸੰਗਤ ਦਾ ਹੋਰ ਨਿਸ਼ਚਾ ਹੋ ਗਿਆ ਵੀ ਉਸ ਯੁੱਗ ਤੋਂ ਵੀ ਇਹ ਪਤਾ ਵੀ ਕਿਸ ਵੇਲੇ ਕਿਹੜਾ ਸਮਾਂ ਹੋਏਗਾ। ਸਤਿਗੁਰੂ ਪ੍ਰਤਾਪ ਸਿੰਘ ਜੀ ਸੌ ਸਾਖੀ ਦੀ ਗੱਲ ਕਰ ਰਹੇ ਹਨ, ਕਿਉਂਕਿ ਸਮੇਂ ਬਾਰੇ ਤਾਂ ਪਹਿਲਾਂ ਪਤਾ ਹੁੰਦਾ ਉਹਨਾਂ ਨੂੰ ਜਿਹੜੇ ਉਸ ਸਮੇਂ ਬਾਰੇ ਉਸ ਤਰ੍ਹਾਂ ਨਾਲ ਜੁੜੇ ਹੁੰਦੇ ਨੇ, ਉਹ ਪੁਰਾਣੀਆਂ ਰਚਨਾ ਵੀ ਉਹ ਸਾਰਾ ਕੁਝ ਕਰਦੇ ਹਨ। ਪਰ ਪੰਜਵੇਂ ਪਾਤਸ਼ਾਹ ਨੇ ਜਿਹੜਾ ਸਾਨੂੰ ਹੋਰ ਨਵੇਕਲਾ ਵੱਡਾ ਖਾਸ ਤਰ੍ਹਾਂ ਦਾ ਔਥੈਂਟਿਕ ਗ੍ਰੰਥ ਦਿੱਤਾ, ਉਹ ਸੀ ਬਾਣੀ ਦਾ ਗ੍ਰੰਥ, ਸ੍ਰੀ ਆਦ ਗ੍ਰੰਥ, ਜਿਹਦੇ ਚ ਮੁਸਲਮਾਨ ਫਕੀਰਾਂ ਦੀ ਬਾਣੀ ਵੀ ਹੈਗੀ ਏ, ਹਿੰਦੂ ਭਗਤਾਂ ਦੀ ਵੀ ਬਾਣੀ ਹੈਗੀ ਏ, ਸਤਿਗੁਰੂ ਦੇ ਸਿੱਖਾਂ ਦੀ ਵੀ ਬਾਣੀ ਹੈਗੀ ਏ, ਰਾਗੀਆਂ ਦੀ ਵੀ ਬਾਣੀ ਹੈਗੀ, ਭੱਟਾਂ ਦੀ ਵੀ ਬਾਣੀ ਹੈਗੀ, ਸਤਿਗੁਰੂ ਸਾਹਿਬਾਨ ਦੀ ਵੀ ਬਾਣੀ ਹੈਗੀ। ਸਾਰੇ ਨੂੰ ਇੱਕ ਸਿਸਟਮ ਨਾਲ ਉਹਨਾਂ ਨੇ ਸੰਪਾਦਿਤ ਕੀਤਾ। ਭਾਈ ਗੁਰਦਾਸ ਜੀ ਲਿਖਦੇ ਗਏ ਨੇ, ਸਤਿਗੁਰੂ ਜੀ ਉਸ ਨੂੰ ਉਹਨਾਂ ਨੂੰ ਸਮਝਾਉਂਦੇ ਗਏ ਨੇ, ਦੱਸਦੇ ਗਏ ਨੇ। ਇਹ ਗ੍ਰੰਥ ਜੋ ਤਿਆਰ ਹੋ ਗਿਆ, ਆਮ ਤੌਰ ਤੇ ਆਪਾਂ ਇਹਨੂੰ ਆਨੇ ਵੀ 1604 ਚ ਇਹ ਗ੍ਰੰਥ ਤਿਆਰ ਹੋਇਆ, ਉਸੇ ਹਿਸਾਬ ਸਿਰ 400 ਸਾਲਾਂ ਦੇ ਨੂੰ ਇਹ ਪਿੱਛੇ ਜਿਹਾ ਮਨਾਇਆ ਸੀ ਸਾਰਾ ਕੁਝ, ਪਰ ਇੱਕ ਪਿਆਰਾ ਸਿੰਘ ਪਦਮ ਹੀ ਵਾਲਾ ਇਹ 1601 ਚ ਤਿਆਰ ਹੋਇਆ। ਉਹ ਸਿੱਖੀ ਦੇ ਗੁਰਮਤ ਦੇ ਪੀੜ ਨੂੰ ਨਾ 1501 ਤੋਂ 1601 ਤੱਕ ਗਿਣਦਾ, 1501 ਤੋਂ ਸਮਝਦਾ ਹੈਗਾ ਵੀ ਉਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੋਂ ਪ੍ਰਚਾਰ ਕਰਨ ਵਾਸਤੇ ਚੱਲੇ ਤੇ ਇਸ ਵੇਲੇ ਗ੍ਰੰਥ ਦੀ ਸੰਪਾਦਨਾ ਹੋਈ। ਖੈਰ ਇੱਕ ਜਾਂ ਚਾਰ ਦੀ ਤਾਂ ਉਹਦਾ ਵੈਸੇ ਚੁਣ ਚਰਚਾ ਦੀ ਗੱਲ ਹੈ, ਪਰ ਉਸ ਗ੍ਰੰਥ ਬਾਰੇ ਅਕਬਰ ਨੂੰ ਪਤਾ ਲੱਗਾ, ਮੁਗਲ ਬਾਦਸ਼ਾਹ ਨੂੰ, ਉਸ ਨੂੰ ਜਦੋਂ ਉਸ ਵਿੱਚੋਂ ਪੜ੍ਹ ਕੇ ਸੁਣਾਇਆ ਗਿਆ ਕੁਝ, ਉਹ ਬਹੁਤ ਖੁਸ਼ ਹੋਇਆ। ਉਹਨੇ ਕਿਹਾ ਬਹੁਤ ਵਧੀਆ ਗੱਲ ਹੈ, ਇਹਦੇ ਜਿਸ ਤਰ੍ਹਾਂ ਨਾਲ ਜਿਹੜਾ ਹੈ ਸਾਰਿਆਂ ਦੀ ਬਾਣੀ ਦਰਜ, ਇੱਕ ਵਿਚਾਰਧਾਰਾ ਦੀ ਬਾਣੀ ਦਰਜ, ਇਹ ਬਹੁਤ ਵੱਡੀ ਗੱਲ ਹੈ, ਬਹੁਤ ਚੰਗੀ ਗੱਲ ਹੈ। ਪਰ ਉਸੇ ਅਕਬਰ ਦਾ ਪੁੱਤਰ ਨਕਸ਼ਬੰਦੀਆਂ ਨੂੰ ਮੰਨਦਾ ਸੀ, ਉਹ ਜਿਹੜਾ ਨਾ ਪਤਾ ਹੀ ਨਹੀਂ ਉਸ ਵੇਲੇ ਹੀ ਉਸਦਾ ਮਨ ਹੋਰ ਸੀ, ਉਹ ਜਦੋਂ ਇੱਥੇ ਸੋਭਾ ਸੁਣਦਾ ਸੀ ਸਗਰੂ ਪੰਜਵੇਂ ਪਾਤਸ਼ਾਹ ਦੀ ਅਰਜਨ ਦੇਵ ਦੀ, ਉਹਨੂੰ ਉਹ ਚੰਗੀ ਨਹੀਂ ਸੀ ਲੱਗਦੀ। 1605 ਈਸਵੀ ਵਿੱਚ ਅਕਬਰ ਐਕਸਪਾਇਰ ਹੋ ਗਿਆ, ਜਹਾਂਗੀਰ ਗੱਦੀ ਤੇ ਬੈਠਾ ਹੁੰਦਾ ਲੜਕਾ, ਉਹਨੇ ਇੱਕ ਡਾਇਰੀ ਜੀ ਆਪਣੇ ਤਰ੍ਹਾਂ ਨਾਲ ਲਿਖਣੀ ਸ਼ੁਰੂ ਕੀਤੀ, ਉਹਦਾ ਨਾਂ ਤੋਸਕੇ ਜਹਾਂਗੀਰੀ ਰੱਖਿਆ। ਉਹਨੇ ਆਣਾ ਇੱਕ ਹਿੰਦੂ ਪੀਰ ਤਿੰਨਾਂ ਚੋਂ ਪੀੜੀਆਂ ਤੋਂ ਝੂਠ ਦੀ ਦੁਕਾਨ ਚਲਾਉਂਦਾ ਆ ਰਿਹਾ। ਗੁਰੂ ਨਾਨਕ ਦੇਵ ਜੀ ਪੰਜਵੀਂ ਥਾਂ ਸੀ ਨਾ, ਉਹਨਾਂ ਦੀ ਆਪਣੀ ਵੀ ਚੌਥੀ ਥਾਂ, ਪਹਿਲਾਂ ਅਕਬਰ ਫੇਰ ਹਮਾਯੂ, ਪਹਿਲਾਂ ਜਿਹੜਾ ਇਹ ਬਾਬਰ ਫੇਰ ਹਮਾਯੂ ਫੇਰ ਅਕਬਰ ਫੇਰ ਜਹਾਂਗੀਰ, ਕਹਿੰਦਾ ਉਹ ਚਲਾਉਂਦਾ ਆ ਰਿਹਾ। ਇਹਦੀ ਦੁਕਾਨ ਬੰਦ ਕਰਤੀ ਜਾਏ, ਇਹਨੂੰ ਯਾਸਾ ਦੇ ਅਧੀਨ ਜਿਹੜਾ ਹੈ ਇਹ ਜਿਹੜਾ ਹੈ ਸ਼ਹੀਦ ਕਰਤਾ ਜਾਏ, ਖਤਮ ਕੀਤਾ ਜਾਏ। ਉਸ ਯਾਸਾ ਦਾ ਕਾਨੂੰਨ ਇਹ ਆਉਂਦਾ ਹੈ ਕਿ ਜਦੋਂ ਕਿਸੇ ਧਾਰਮਿਕ ਵਿਅਕਤੀ ਨੂੰ ਮੌਤ ਦੀ ਸਜ਼ਾ ਦੇਣੀ ਹੋਵੇ, ਉਸ ਵੇਲੇ ਦਾ ਖੂਨ ਨਹੀਂ ਡੁੱਲਣਾ ਚਾਹੀਦਾ, ਤਲਵਾਰ ਨਾਲ ਨਹੀਂ ਮਾਰਿਆ ਜਾ ਸਕਦਾ, ਕਿਸੇ ਹੋਰ ਤਰ੍ਹਾਂ ਉਸ ਤਰ੍ਹਾਂ ਨਾਲ ਨਹੀਂ ਕਿ ਹਥਿਆਰ ਨਾਲ ਨਹੀਂ ਮਾਰਿਆ ਜਾ ਸਕਦਾ ਜਿੰਨਾ ਉਹਦਾ ਖੂਨ ਡੁੱਲੇ। ਉਸ ਕਰਕੇ ਜਿਹੜਾ ਇਹਨਾਂ ਸਾਗਰਾਂ ਨੂੰ ਉਹ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ, ਰੇਤਾ ਉਹਨਾਂ ਦੇ ਸਿਰ ਵਿਚ ਪਾਇਆ ਗਿਆ ਤੱਤਾ ਤੱਤਾ, ਬਾਅਦ ਇਹ ਆਪਾਂ ਨੂੰ ਪਤਾ ਰਾਵੀ ਕੰਢੇ ਜਾ ਕੇ ਉਹਨਾਂ ਸ਼ਹੀਦੀ ਦੇ ਦਿੱਤੀ। ਇਹ ਸਾਰਾ ਸਿਰਫ ਇਸ ਕਰਕੇ ਮੁੱਖ ਤੌਰ ਤੇ ਹੋਇਆ ਵੀ ਉਹ ਜਿਹੜਾ ਉਸ ਵੇਲੇ ਬਾਦਸ਼ਾਹ ਸੀ, ਜਹਾਂਗੀਰ ਬਾਦਸ਼ਾਹ ਸੀ, ਉਹ ਸਮਝਦਾ ਕਿ ਇਹਨਾਂ ਦੀ ਸੋਭਾ ਵੱਧਦੀ ਜਾ ਰਹੀ ਹੈ ਔਰ ਇਹਨਾਂ ਦੀ ਸੋਭਾ ਜਿਉਂ ਜਿਉਂ ਵਧੇਗੀ ਲੋਕ ਇਹਨਾਂ ਨਾਲ ਜੁੜਨਗੇ, ਲੋਕਾਂ ਚ ਜਾਗ੍ਰਿਤੀ ਆਏਗੀ, ਤੇ ਹੋ ਸਕਦਾ ਉਹ ਜਿਹੜੇ ਲੋਕ ਇਹਨਾਂ ਨਾਲ ਜੁੜਨ ਉਹ ਸਾਡੇ ਰਾਜ ਭਾਗ ਨੂੰ ਉਸ ਤਰ੍ਹਾਂ ਨਾ ਮੰਨਦੇ ਹੋਣ ਜਿਸ ਤਰ੍ਹਾਂ ਅਸੀਂ ਮੰਨਦੇ ਹਾਂ, ਕਿਉਂਕਿ ਉਹਦਾ ਪਿਤਾ ਇੱਕ ਧਰਮ ਚਲਾਉਣਾ ਚਾਹੁੰਦਾ ਸੀ ਅਕਬਰ ਦੀਨੇ ਲਾਹੀ, ਜਿਹੜਾ ਲੋਕਾਂ ਚ ਪ੍ਰਵਾਨ ਨਹੀਂ ਹੋ ਸਕਿਆ। ਗੁਰੂ ਅਰਜਨ ਪ੍ਰਵਾਨ ਹੋ ਰਿਹਾ, ਉਹਦੇ ਦਰਬਾਰ ਚ ਜਿਹੜੇ ਨੇ ਹਿੰਦੂ ਹੀ ਨਹੀਂ ਮੁਸਲਮਾਨ ਵੀ ਆ ਰਹੇ ਨੇ, ਕਿਉਂਕਿ ਮੀਆਂ ਮੀਰ ਨੇ ਨੀਂਹ ਰੱਖੀ ਹੈ ਨਾ ਹਰਿਮੰਦਰ ਸਾਹਿਬ ਦੀ, ਚਾਰੇ ਪਾਸੇ ਦਰਵਾਜੇ ਚੌਂ ਦਿਸ਼ਾਵਾਂ ਚ, ਚੌਂ ਵਰਨਾਂ ਦੇ ਲੋਕ ਆਉਣ, ਚੌਂ ਧਰਮਾਂ ਦੇ ਲੋਕ ਆਉਣ, ਕਹਿੰਦੇ ਇਹ ਤਾਂ ਸਭ ਦਾ ਸਾਂਝਾ ਧਰਮ ਹੈ। ਪਰ ਉਹ ਸਭ ਦੇ ਸਾਂਝੇ ਧਰਮ ਨੂੰ ਬੇਸ਼ੱਕ ਗੁਰੂ ਅਰਜਨ ਦੇਵ ਜੀ ਸ਼ਹੀਦੀ ਨਾਲ ਉਹਨੇ ਆਪਣੇ ਵੱਲੋਂ ਖਤਮ ਕਰਨਾ ਚਾਹਿਆ, ਪਰ ਉਹ ਖਤਮ ਨਹੀਂ ਹੋਇਆ। ਉਸ ਤੋਂ ਬਾਅਦ ਹੋਰ ਇੱਕ ਨਵੇਂ ਰੰਗ, ਇੱਕ ਨਵੇਂ ਰੂਪ, ਇੱਕ ਨਵਾਂ ਮੋੜ ਲੈ ਕੇ ਅਗਾਂਹ ਫੇਰ ਇਹ ਜਿਹੜਾ ਨਾ ਖਾਲਸਾ ਜਿਹੜਾ ਨਾ ਵਾਧਾ ਫੁੱਲਦਾ ਰਿਹਾ, ਗੁਰੂ ਦੇ ਸਿੱਖ ਵਾਧੇ ਫੁੱਲਦੇ ਗਏ ਔਰ ਉਸ ਦੇ ਨਾਲ ਇਹਨਾਂ ਦਾ ਤੇਜ ਪ੍ਰਤਾਪ ਵੱਧਦਾ ਗਿਆ। ਉਧਰ ਅੰਗਰੇਜ਼ਾਂ ਦਾ ਜਿਹੜਾ ਹੈ, ਉਧਰ ਮੁਗਲਾਂ ਦਾ ਜਿਹੜਾ ਤੇਜ ਪ੍ਰਤਾਪ ਅੰਗਰੇਜ਼ਾਂ ਦੇ ਆਉਣ ਵੇਲੇ ਤੱਕ ਘਟਦਾ ਗਿਆ। ਉਹ ਸਮੇਂ ਸਮੇਂ ਜਿਸ ਤਰ੍ਹਾਂ ਦੀਆਂ ਘਟਨਾ ਵਾਪਰੀਆਂ ਉਹ ਇਤਿਹਾਸ ਉਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ, ਪਰ ਅੱਜ ਆਪਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਇਹਨਾਂ ਗੱਲਾਂ ਦੇ ਸਿਰ ਤੇ ਧੰਨ ਕਹਿ ਸਕਦੇ ਹਾਂ। ਜਪਿਓ ਜਿਨ ਅਰਜਨ ਦੇਵ ਗੁਰੂ, ਉਸ ਬਾਰੇ ਜਿਹੜਾ ਹੈ ਬਾਣੀ ਚ ਲਿਖਿਆ ਹੋਇਆ, ਸੋ ਉਸ ਗੁਰੂ ਅਰਜਨ ਦੇਵ ਨੂੰ ਭੱਟਾਂ ਨੇ ਵੀ ਬਹੁਤ ਵਡਿਆਇਆ ਔਰ ਇਸ ਕਰਕੇ ਆਪਾਂ ਵੀ ਅੱਜ ਉਸ ਨੂੰ ਨਮਸਕਾਰ ਕਰਨੇ ਆ। ਨਮਸਕਾਰ, ਸਤਿ ਸ੍ਰੀ ਅਕਾਲ।